ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਹਿਲਾ ਕੀਰਤਨ ਰਬਾਬ ਦੇ ਨਾਲ ਭਾਈ ਮਰਦਾਨੇ ਦੇ ਨਾਲ ਮਿਲ ਕੇ ਕਰਨਾ, ਉਹ ਪਾਕ ਪਟਨ ਦੀ ਠੇਰੀ ਤੇ ਹੋਇਆ, ਜਿੱਥੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਾਜੀ ਦੇ ਨਾਲ ਕੀਰਤਨ ਕਰਨਾ ਆਰੰਭ ਹੋਇਆ, ਉਹ ਹੈ ਪਾਕ ਪਟਨ ਦੀ ਠੇਰੀ। ਅੰਮ੍ਰਿਤ ਵੇਲਾ ਭਾਈ ਮਰਦਾਨੇ ਨੇ ਆਸਾ ਦੀਆਂ ਸੁਰਾਂ ਲਾਈਆਂ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦਰਗਾਹੀ ਬਣੀ ਆਪਣੀ ਪਵਿੱਤਰ ਰਸਨਾ ਤੋਂ ਉਚਾਰੀ, ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਇਹ ਸਲੋਕ ਰਬਾਬ ਦੇ ਨਾਲ ਸਤਿਗੁਰਾਂ ਨੇ ਸਭ ਤੋਂ ਪਹਿਲੀ ਵਾਰ ਗਾਇਨ ਕੀਤਾ, ਤੇ ਉਸ ਸਮੇਂ ਗੁਰਮੁਖੋ ਆਪ ਹਿਰਦੇ ਵਿੱਚ ਝਾਤੀ ਮਾਰੋ, ਕਿਹੋ ਜਿਹਾ ਆਨੰਦ ਹੋਵੇਗਾ ਜਦੋਂ ਸਤਿਗੁਰੂ ਨਾਨਕ ਦੇਵ ਜੀ ਖੁਦ ਕੀਰਤਨ ਕਰਦੇ ਹੋਣਗੇ। ਜੰਗਲਾਂ ਦੇ ਪੰਛੀ ਮੋਮ ਹੋ ਗਏ, ਸੁਰਤਾਂ ਜੁੜ ਗਈਆਂ, ਸੁਣ ਬੀਤ ਗਿਆ ਅੰਮ੍ਰਿਤ ਵੇਲੇ ਮਰਦਾਨੇ ਵਰਗੇ ਕਾਰੀਗਰ ਰਾਗੀ ਦਾ ਸਾਜ ਵਜਾਉਣਾ, ਆਪ ਨਿਰੰਕਾਰ ਨੇ ਨਿਰੰਕਾਰ ਦੀ ਬਾਣੀ ਗਾਉਣੀ। ਜਦੋਂ ਇਹ ਸਲੋਕ ਗਾਇਨ ਕੀਤੇ ਤੇ ਦੂਜਾ ਸਲੋਕ ਉਚਾਰਿਆ, ਦੂਜਾ ਕਾਹੇ ਸਿਮਰੀਐ ਜੋ ਜੰਮੈ ਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹੇ ਅਸਮਾਏ। ਇਹ ਸਲੋਕ ਜਨਮ ਸਾਖੀ ਵਿੱਚ ਆਉਂਦਾ ਤੇ ਜਦੋਂ ਇਹਨਾਂ ਸਲੋਕਾਂ ਦਾ ਗਾਇਨ ਕੀਤਾ, ਪਾਕ ਪਟਨ ਵਿੱਚ ਆਏ ਹੋਏ ਫਕੀਰ ਦਰਵੇਸ਼ ਲੋਕ ਬਾਹਰ ਫਿਰਨ ਤੁਰਨ ਵਾਸਤੇ ਆਏ, ਉਹਨਾਂ ਦੇ ਕੰਨਾਂ ਵਿੱਚ ਮਿੱਠੀ ਧੁਨ ਪਈ, ਰਾਗ ਦੀਆਂ ਸੁਰਾਂ ਦੀ ਆਵਾਜ਼ ਪਈ, ਉਹ ਮੁਸਲਮਾਨ ਸੂਫੀ ਫਕੀਰ ਗੁੱਸਾ ਗਿਲਾ ਕਰ ਗਏ, ਕ੍ਰੋਧਿਤ ਹੋ ਗਏ, ਇਹ ਕੌਣ ਆ ਗਿਆ ਜੋ ਸਾਡੇ ਹਜ ਵਾਲੇ ਦਿਨ ਇਬਾਦਤ ਵਾਲੇ ਦਿਨ ਰਾਗ ਗਾ ਰਿਹਾ ਹੈ। ਇਤਿਹਾਸ ਗਵਾਹ ਹੈ ਪ੍ਰੇਮੀਓ ਕਿ ਮੁਸਲਮਾਨ ਸ਼ਰ੍ਹਾ ਦਾ ਅਸੂਲ ਹੈ ਕਿ ਜਿਸ ਸਮੇਂ ਪ੍ਰਮਾਤਮਾ ਦੀ ਖੁਦਾ ਦੀ ਬੰਦਗੀ ਕਰਨੀ ਹੋਵੇ, ਅੱਲਾ ਦੀ ਇਬਾਦਤ ਕਰਨੀ ਹੋਵੇ, ਉਸ ਸਮੇਂ ਰਾਗ ਨਹੀਂ ਗਾਉਣਾ ਚਾਹੀਦਾ, ਕਿਉਂਕਿ ਇਸਲਾਮ ਸ਼ਰ੍ਹਾ ਵਿੱਚ ਰਾਗ ਨੂੰ ਸ਼ੈਤਾਨ ਦਾ ਦਰਜਾ ਦਿੱਤਾ। ਰਾਗ ਤੋਂ ਸ਼ੈਤਾਨ ਪੈਦਾ ਹੋਣਾ ਮੰਨੇ, ਇਸੇ ਕਰਕੇ ਸਾਡੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਜ਼ਿਕਰ ਹੈ, ਔਰੰਗਜ਼ੇਬ ਬਾਦਸ਼ਾਹ ਨੇ 16 ਸਾਲ ਹਿੰਦੁਸਤਾਨ ਵਿੱਚ ਰਾਗ ਬੰਦ ਰੱਖਿਆ। ਉਹਨੇ ਕਿਸੇ ਰਾਗੀ ਨੂੰ ਰਾਗ ਨਹੀਂ ਗਾਉਣ ਦਿੱਤਾ, ਕਿਉਂਕਿ ਕੱਟੜ ਸ਼ਰਾਬਾਦੀ ਸੀ। ਬੜੇ ਜਲੂਸ ਕੱਢੇ ਰਾਗੀਆਂ ਨੇ, ਬੜੇ ਪ੍ਰੋਟੈਸਟ ਕੀਤੇ, ਪਰ ਉਸਨੇ ਇੱਕ ਨਹੀਂ ਮੰਨੀ। ਇੱਕ ਉਹਦੀ ਲੜਕੀ ਹੋਈ ਹੈ ਸਪੁੱਤਰੀ, ਜਿਹਦਾ ਨਾਮ ਹੈ ਜ਼ੇਬ ਉਲ ਨਿਸ਼ਾ। ਇਹ ਪੜ੍ਹੀ ਲਿਖੀ ਸੀ ਤੇ ਚੰਗੀ ਸ਼ਾਇਰ ਸੀ। ਇਹ ਬੜੀ ਦੁਖੀ ਸੀ ਕਿ ਮੇਰੇ ਅੱਬਾ ਨੇ ਰਾਗੀਆਂ ਦਾ ਰਾਗ ਕਿਉਂ ਬੰਦ ਕੀਤਾ। ਇੱਕ ਦਿਨ ਬਾਗ ਵਿੱਚ ਆਪਣੇ ਅੱਬਾ ਨਾਲ ਸ਼ੈਰ ਕਰ ਰਹੀ ਸੀ ਜ਼ੇਬ ਉਲ ਨਿਸ਼ਾ, ਕੋਇਲਾਂ ਬੋਲੀਆਂ, ਕੋਇਲਾਂ ਨੇ ਰਾਗ ਅਲਾਪੇ। ਇਹਨੇ ਮੌਕਾ ਸੰਭਾਲਿਆ, ਔਰੰਗਜ਼ੇਬ ਆਪਣੇ ਪਿਤਾ ਨੂੰ ਕਹਿਣ ਲੱਗੀ, ਅੱਬਾ ਜਾਨ ਐਵੇਂ ਮਾਣ ਨਾ ਕਰ, ਤੂੰ ਰਾਗੀਆਂ ਦਾ ਰਾਗ ਬੰਦ ਕਰ ਦਿੱਤਾ, ਆ ਵੇਖ ਪੰਛੀ ਵੀ ਗਾਉਂਦੇ ਫਿਰਦੇ ਨੇ, ਤੂੰ ਕਿਹਦਾ ਰਾਗ ਬੰਦ ਕਰੇਗਾ। ਉਹ ਆਪਣੀ ਲੜਕੀ ਧੀ ਜ਼ੇਬ ਉਲ ਨਿਸ਼ਾ ਦਾ ਇਹ ਬਚਨ ਸੁਣ ਕੇ 16 ਸਾਲ ਬਾਅਦ ਔਰੰਗਜ਼ੇਬ ਨੇ ਰਾਗੀਆਂ ਨੂੰ ਰਾਗ ਗਾਉਣ ਦੀ ਇਜਾਜ਼ਤ ਦਿੱਤੀ ਸੀ, ਕਿਉਂਕਿ ਮੁਸਲਮਾਨ ਸ਼ਰ੍ਹਾਂ ਵਿੱਚ ਰਾਗ ਸ਼ੈਤਾਨ ਦਾ ਦਰਜਾ ਰੱਖਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਰਾਗ ਗਾ ਰਹੇ ਨੇ ਅੰਮ੍ਰਿਤ ਵੇਲੇ। ਜਦੋਂ ਉੱਥੋਂ ਦੇ ਮੁਸਲਮਾਨ ਫਕੀਰਾਂ ਨੇ ਸੁਣਿਆ ਕਿ ਸਾਡੀ ਸ਼ਰ੍ਹਾਂ ਤੋਂ ਉਲਟ ਗੱਲ ਹੋ ਰਹੀ ਹੈ, ਬੜੇ ਗੁੱਸੇ ਦੇ ਨਾਲ ਗੁਰਾਂ ਵੱਲ ਤੁਰੇ, ਪਰ ਜਿਉਂ ਕੋਲ ਆ ਕੇ ਧੰਨ ਗੁਰੂ ਨਾਨਕ ਨਿਰੰਕਾਰ ਜੀ ਦੇ ਦਰਸ਼ਨ ਕੀਤੇ, ਗੁੱਸਾ ਕਿੱਥੇ ਰਹਿਣਾ ਸੀ, ਮਨ ਵਿੱਚ ਸ਼ਾਂਤੀ ਆ ਗਈ। ਕੋਈ 10-20 ਮਣ 50 ਮਣ ਅੱਗ ਕੋਈ ਟਰੱਕਾਂ ਗੱਡਿਆਂ ਵਿੱਚ ਪਾ ਕੇ ਨਹਿਰ ਵਿੱਚ ਗੇਰ ਦੇਵੇ ਤਾਂ ਅੱਗ ਦਾ ਰਹਿਣਾ ਕੱਖ ਨਹੀਂ ਤੇ ਨਹਿਰ ਦਾ ਵਿਗੜਨਾ ਕੱਖ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਸ਼ਾਂਤੀ ਦੇ ਸਮੁੰਦਰ, ਉਹ ਜਿੰਨੇ ਕ੍ਰੋਧਿਤ ਹੋ ਕੇ ਆਏ ਠੰਡੇ ਠਾਰ ਹੋ ਕੇ ਗੁਰੂ ਜੀ ਦੇ ਕੋਲ ਬੈਠ ਗਏ, ਬੜਾ ਇਕੱਠ ਹੋ ਗਿਆ ਪਾਕ ਪੱਟਣ ਦੀ ਠੇਰੀ ਤੇ। ਜਦੋਂ ਸ਼ਬਦ ਹੋਇਆ ਪੂਰਾ, ਉਹਨਾਂ ਫਕੀਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਬਚਨ ਬਲਾਸ ਸ਼ੁਰੂ ਕੀਤੇ। ਬੜੇ ਵਿਦਵਾਨ ਸੀ, ਬੜੇ ਪੜ੍ਹੇ ਲਿਖੇ ਸੀ, ਬੜੇ ਜਪੀ ਤਪੀ ਸੀ, ਉਹਨਾਂ ਨੂੰ ਮਾਣ ਸੀ ਆਪਣੀ ਵਿਦਿਆ ਤੇ, ਮਾਣ ਸੀ ਆਪਣੇ ਕਰਮ ਕਾਂਡ ਉੱਤੇ, ਮਾਣ ਸੀ ਆਪਣੀ ਸ਼ਰ੍ਹਾ ਉੱਤੇ। ਲਓ ਗੁਰਮੁਖ ਪਿਆਰਿਓ, ਸ੍ਰੀ ਆਸ਼ਾ ਜੀ ਦੀ ਵਾਰ ਦਾ ਆਰੰਭ ਕਿੱਥੋਂ ਹੋਇਆ? ਉਹ ਬਾਬੇ ਫਰੀਦ ਦਾ ਸ਼ਹਿਰ ਪਾਕ ਪਟਨ, ਉਸ ਪਾਕ ਪਟਨ ਤੋਂ ਬਾਹਰ ਉੱਚਾ ਟਿੱਬਾ, ਜਿਸ ਟਿੱਬੇ ਉੱਤੇ ਗੁਰੂ ਨਾਨਕ ਤੇ ਭਾਈ ਮਰਦਾਨਾ ਜੀ ਸ਼ਬਦ ਗਾਇਨ ਕਰ ਰਹੇ ਨੇ। ਭੀੜ ਜੁੜ ਗਈ ਮੁਸਲਮਾਨ ਫਕੀਰਾਂ ਦੀ, ਉਹਨਾਂ ਮੁਸਲਮਾਨ ਫਕੀਰਾਂ ਨੇ ਜਿਨ੍ਹਾਂ ਦੇ ਕਰਮ ਜਾਗੇ, ਜਿਨ੍ਹਾਂ ਦੀ ਅੱਖ ਨੇ ਪਛਾਣ ਲਿਆ ਗੁਰੂ ਨਾਨਕ ਦੇਵ ਜੀ ਨੂੰ। ਨਾਨਕ ਸੇ ਅੱਖੜੀਆਂ ਬੇਅੰਨ, ਜਿੰਨੀ ਦਿਸੰਦੋ ਮਾਂ ਪਿਰੀ। ਅੱਖਾਂ ਇਹੀ ਹੁੰਦੀਆਂ ਨੇ ਪਰ ਇਹਨਾਂ ਦੀ ਤਸੀਰ ਬਦਲ ਜਾਂਦੀ ਹੈ। ਸੰਤ ਮਹਾਰਾਜ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਮਹਾਂਪੁਰਖ, ਵਾਹਿਗੁਰੂ ਦੇ ਨਾਲ ਲਿਵ ਲੀਨ, ਜੀਵਨ ਮੁਕਤ, ਉਹ ਬਚਨ ਕਰਦੇ ਹੁੰਦੇ ਸੀ, ਗੁਰਸਿੱਖੋ ਆਪਣੀਆਂ ਅੱਖਾਂ ਠੀਕ ਕਰੋ, ਆਪਣੀਆਂ ਨਜ਼ਰਾਂ ਠੀਕ ਕਰੋ। ਜਿੱਦਣ ਤੁਹਾਡੀਆਂ ਨਜ਼ਰਾਂ ਠੀਕ ਹੋ ਗਈਆਂ, ਜਿੱਦਣ ਤੁਹਾਡੀਆਂ ਅੱਖਾਂ ਠੀਕ ਹੋ ਗਈਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਅੱਖਰ ਵਿੱਚੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਣਗੇ। ਇਹ ਬਾਣੀ ਹੀ ਗੁਰੂ ਸਰੂਪ ਹੈ, ਇਹ ਨਿਰੰਕਾਰ ਸਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਪਰ ਸਾਡੀਆਂ ਅੱਖਾਂ ਵਿੱਚ ਦੇਖਣ ਦੀ ਤਸੀਰ ਨਹੀਂ ਹੈ। ਜਿਨ੍ਹਾਂ ਫਕੀਰਾਂ ਦੀਆਂ ਅੱਖਾਂ ਨਿਰਮਲ ਸੀ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨ ਚੁੰਮੇ, ਸਿਜਦੇ ਕੀਤੇ, ਮੱਥੇ ਟੇਕੇ, ਇਬਾਦਤ ਕੀਤੀ। ਪਰ ਕੁਝ ਫਕੀਰ ਹਉਮੈ ਦੇ ਰੋਗੀ ਸੀ, ਸ਼ਰ੍ਹਾਂ ਵਿੱਚ ਕੱਟੜਵਾਦੀ ਸੀ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ, ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ। ਉਹ ਜਿਹੜੀ ਪਾਕ ਪਟਨ ਦੀ ਠੇਰੀ, ਬਾਬਾ ਫਰੀਦ ਜੀ ਦਾ ਪਾਕ ਪਟਨ ਸ਼ਹਿਰ, ਜੋ ਜੋ ਮੁਸਲਮਾਨ ਫਕੀਰਾਂ ਨੇ ਸਵਾਲ ਕੀਤੇ, ਉਹਨਾਂ ਸਵਾਲਾਂ ਦਾ ਜੋ ਜਵਾਬ ਗੁਰੂ ਨਾਨਕ ਦੇਵ ਜੀ ਨੇ ਦਿੱਤਾ, ਉਹ ਸਾਧ ਸੰਗਤ ਜੀ ਆਸਾ ਜੀ ਦੀ ਵਾਰ ਦੇ ਪਹਿਲੇ 9 ਸਲੋਕ ਹਨ। ਉਹਨਾਂ ਫਕੀਰਾਂ ਨੇ ਸਵਾਲ ਕੀਤੇ ਤੇ ਗੁਰੂ ਨਾਨਕ ਦੇਵ ਜੀ ਨੇ ਜਵਾਬ ਕਿੱਥੋਂ ਆਰੰਭ ਕੀਤੇ? ਬਲਹਾਰੀ ਗੁਰੇ ਆਪਣੇ ਦਿਉਹਾੜੀ ਸਦਵਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਆਸਾ ਜੀ ਦੀ ਵਾਰ ਦਾ ਆਰੰਭ, ਆਸਾ ਜੀ ਦੀ ਵਾਰ ਦੇ ਪਹਿਲੇ 9 ਸਲੋਕ, ਬਾਬੇ ਫਰੀਦ ਜੀ ਦੀ ਪਾਕ ਪਟਨ ਮਹਾਨ ਪਵਿੱਤਰ ਅਸਥਾਨ ਤੇ ਮਜ਼ਾਰ ਤੇ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੇ ਹਨ, ਜਿੱਥੋਂ ਆਸਾ ਜੀ ਦੀ ਵਾਰ ਦੀ ਬਾਣੀ ਸਾਨੂੰ ਪ੍ਰਾਪਤ ਹੋਈ ਹੈ। ਹਜ਼ਾਰਾਂ ਮੁਸਲਮਾਨ ਫਕੀਰ ਬੈਠੇ ਸੀ, ਸਭ ਦੀ ਤਸੱਲੀ ਕਰਦੇ ਗਏ ਮਹਾਰਾਜ, ਪਰ ਉਹਨਾਂ ਵਿੱਚ ਇੱਕ ਟੋਲਾ ਸੀ ਜਿਹੜੇ ਬਹੁਤ ਪੜ੍ਹੇ ਹੋਏ ਸੀ, ਬੜੇ ਵਿਦਵਾਨ ਸੀ, ਜਿਨ੍ਹਾਂ ਨੂੰ ਆਪਣੀ ਵਿਦਿਆ ਉੱਤੇ ਬਹੁਤ ਮਾਣ ਸੀ। ਉਹਨਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਮਹਾਰਾਜ ਨੇ ਦਿੱਤੇ ਨੇ 9ਵੇਂ ਸਲੋਕ ਵਿੱਚ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਇੰਨੇ ਗ੍ਰੰਥ ਕੋਈ ਪੜ ਲਵੇ ਕਿ ਚੱਕ ਨਾ ਹੋਣ, ਗੱਡੇ ਲੱਦ ਲਈਏ, ਗੱਡੇ ਹੀ ਭਰ ਭਰ ਊਂਟ ਲੱਦ ਲਈਏ ਗ੍ਰੰਥਾਂ ਦੇ ਪੜ ਪੜ ਕੇ। ਜਿੱਥੇ ਨੂੰ ਜਾਵੇ ਰਸਤੇ ਵਿੱਚ ਜਦੋਂ ਕੋਈ ਦਰਿਆ ਲੰਘਣਾ ਹੋਵੇ, ਬੇੜੀ ਭਰ ਜਾਵੇ ਤੇਰੇ ਗ੍ਰੰਥਾਂ ਦੇ ਨਾਲ, ਕਿਸੇ ਮੁਸਾਫਰ ਨੂੰ ਜਗ੍ਹਾ ਹੀ ਨਾ ਰਵੇ। ਤੇ ਇੰਨੇ ਗ੍ਰੰਥ ਕੋਈ ਪੜ ਲਵੇ, ਮਹਾਰਾਜ ਕਹਿੰਦੇ ਕਿ ਘਰ ਵਿੱਚ ਰੱਖਣ ਨੂੰ ਜਗ੍ਹਾ ਨਾ ਰਵੇ, ਟੋਏ ਪੱਟ ਕੇ ਗ੍ਰੰਥ ਰੱਖੀਏ, ਪੜ ਪੜ ਗੱਡੀਏ ਖਾਤ, ਖਾਤ ਕਹੀਏ ਟੋਆ, ਇੰਨੇ ਗ੍ਰੰਥ ਪੜ ਲਵੇ ਕਿ ਟੋਏ ਪੱਟ ਪੱਟ ਕੇ ਰੱਖਣੇ ਪੈਣ। ਤੇ ਜਿੰਨੀ ਉਮਰ ਜਿੰਨੇ ਸਵਾਸ ਪੜੀਓ ਜਾਵੇ, ਜਿਤਨੇ ਮਹੀਨੇ ਜਿਤਨੇ ਸਾਲ, ਸਭ ਕੋਈ ਗ੍ਰੰਥ ਪੜੀ ਜਾਵੇ ਪੜੀ ਜਾਵੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਨਤੀਜਾ ਕਿੱਥੇ ਨਿਕਲਿਆ? ਮਹਾਰਾਜ ਕਹਿੰਦੇ ਨਾਨਕ ਲੇਖੈ ਇੱਕ ਗੱਲ, ਹੋਰ ਹੋ ਮੈਂ ਝੱਕਣਾ ਝਾਖ। ਭਾਈ ਸਾਰੀ ਪੜ੍ਹਾਈ ਵਿੱਚੋਂ ਇੱਕ ਨਤੀਜਾ ਗੁਰੂ ਨਾਨਕ ਦੇਵ ਜੀ ਨੇ ਕੱਢਿਆ, ਕਿ ਤੁਹਾਡੀ ਪੜ੍ਹਾਈ ਤਾਂ ਲੇਖੇ ਹੈ ਤਾਂ ਕੰਮ ਆਵੇਗੀ। ਇੱਕ ਗੱਲ ਇਹਦਾ ਭਾਵ ਕੱਢਣਾ ਗੁਰਮੁਖ ਪਿਆਰਿਓ, ਗੁਰੂ ਨਾਨਕ ਦੇਵ ਜੀ ਕਹਿੰਦੇ ਤੁਹਾਡਾ ਪੜ੍ਹਿਆ ਤਾਂ ਮਨਜ਼ੂਰ ਹੈ ਜੇ ਤੁਹਾਡੀ ਵਿਦਿਆ ਵਿੱਚ ਇੱਕ ਕੌਣ ਹੈ ਪਰਮਾਤਮਾ, ਇੱਕ ਹੈ ਅੱਲਾ, ਇੱਕ ਹੈ ਵਾਹਿਗੁਰੂ, ਜੇ ਤੁਹਾਡੀ ਵਿਦਿਆ ਵਿੱਚ ਇੱਕ ਪਰਮੇਸ਼ਰ ਦੀ ਗੱਲ ਹੈ, ਅੱਜ ਫੇ ਆਖੋ ਸਤਨਾਮ ਸ਼੍ਰੀ, ਜੇ ਤੁਹਾਡੀ ਵਿਦਿਆ ਵਿੱਚ ਰੱਬ ਦੀ ਚਰਚਾ ਹੈ ਪਰਮਾਤਮਾ ਦੀ ਗੱਲ ਹੈ ਤਾਂ ਵੀ ਤੁਹਾਡੀ ਵਿਦਿਆ ਲੇਖੇ ਹੈ। ਜੇ ਤੁਸੀਂ ਪਰਮਾਤਮਾ ਨੂੰ ਭੁੱਲ ਗਏ, ਵਿਦਿਆ ਪੜ੍ਹ ਕੇ ਫਿਰ ਝੱਖ ਮਾਰਦੇ ਹੋ, ਫਿਰ ਹਉਮੈ ਵਿੱਚ ਗ੍ਰਸੇ ਹੋਏ ਹੋ, ਤਾਂ ਹੀ ਸਤਿਗੁਰਾਂ ਨੇ ਕਹਿ ਦਿੱਤਾ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ, ਜਿਹਦੇ ਵਿੱਚ ਹੰਕਾਰ ਆ ਜਾਵੇ, ਤ੍ਰਿਸ਼ਨਾ ਵੱਧ ਜਾਵੇ, ਉਸ ਪੜ੍ਹੇ ਹੋਏ ਨੂੰ ਮਹਾਰਾਜ ਮੂਰਖ ਕਹਿੰਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ, ਉਹਨਾਂ ਨੇ ਵੀ ਪੜ੍ਹੇ ਹੋਏ ਦੀ ਨਿਸ਼ਾਨੀ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਵੇਦ ਪੁਰਾਣ ਪੜ੍ਹੇ ਕੋ ਇਹੋ ਗੁਣ, ਜੇ ਕੋਈ ਸਾਰੇ ਵੇਦ ਪੁਰਾਣ ਸ਼ਾਸਤਰ ਪੜ੍ਹ ਲਵੇ ਉਹਦੇ ਵਿੱਚ ਇੱਕ ਗੁਣ ਆਉਣਾ ਚਾਹੀਦਾ। ਕੀ ਗੁਣ? ਸਿਮਰੈ ਹਰ ਕੋ ਨਾਮਾ, ਉਹ ਵਿਦਵਾਨ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੇ, ਉਹ ਪਰਮੇਸ਼ਰ ਦੀ ਯਾਦ ਵਿੱਚ ਜੁਟੇ। ਇਹ ਨਹੀਂ ਕਿ ਪੜ੍ਹ ਗੁਣ ਕੇ ਪਰਮੇਸ਼ਰ ਨੂੰ ਭੁੱਲ ਜਾਣਾ। ਫਿਰ ਤਾਂ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਉਸ ਪੜ੍ਹਨ ਸੁਣਨ ਦਾ ਕੋਈ ਫਾਇਦਾ ਨਹੀਂ, ਟਿਕਾ ਨਹੀਂ ਆਇਆ, ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿੰਨਾ ਬਹੁਤਾ ਪੜ੍ਹਾਂਗੇ, ਜੇਤਾ ਪੜ੍ਹਿਆ ਤੇਤਾ ਕੜਿਆ। ਕੜਦੀਆਂ ਹੁੰਦੀਆਂ ਸੀ ਬੀਬੀ ਬੀਬੀਆਂ ਮਾਵਾਂ ਭੈਣਾਂ ਅੱਗੇ ਦੁੱਧ ਦੇ ਝੋਲੇ ਨੂੰ ਪੀੜੀ ਉੱਤੇ ਰੱਖ ਕੇ ਉੱਪਰ ਕੜਨੀ ਪਾ ਦਿੰਦੀਆਂ ਸੀ ਜਾਲੀ ਦੀ, ਕੋਈ ਬਿੱਲਾ ਕੁੱਤਾ ਉਹਨੂੰ ਛੇੜ ਨਹੀਂ ਸੀ ਸਕਦਾ। ਮਹਾਰਾਜ ਕਹਿੰਦੇ ਜਿਤਨੇ ਗ੍ਰੰਥ ਪੜ੍ਹੇ ਉਤਨੇ ਹਉਮੈ ਦੇ ਸੰਗਲ ਪੈ ਗਏ, ਹੰਕਾਰ ਵਧ ਗਿਆ। ਇਸ ਤੋਂ ਭਾਵ ਇਹ ਨਹੀਂ ਲੈਣਾ ਕਿ ਸਤਿਗੁਰਾਂ ਨੇ ਵਿਦਿਆ ਦਾ ਖੰਡਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵਿਦਿਆ ਦੀ ਬੜੀ ਉਪਮਾ ਹੈ। ਆਪ ਸਤਿਗੁਰੂ ਜੀ ਵਿਦਿਆ ਪੜ੍ਹਾਉਂਦੇ ਰਹੇ, ਗੁਰੂ ਅੰਗਦ ਦੇਵ ਜੀ ਬਾਲ ਉਪਦੇਸ਼ ਲਿਖ ਲਿਖ ਕੇ ਪੜ੍ਹਾਉਂਦੇ ਰਹੇ। ਦਸਮ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਕਾਂਸੀ ਵਿੱਚ ਪੜ੍ਹਨ ਵਾਸਤੇ ਭੇਜਿਆ। ਆਪ ਗੁਰੂ ਮਹਾਰਾਜ ਸੰਥਾ ਦਿੰਦੇ ਸੀ ਸਿੱਖ ਸੰਗਤਾਂ ਨੂੰ, ਵਿਦਿਆ ਦੀ ਤੁਹੀਨ ਨਹੀਂ ਕੀਤੀ, ਵਿਦਿਆ ਦਾ ਮਾਣ ਕੀਤਾ। ਵਿਦਵਾਨਾਂ ਨੂੰ ਬੜੇ ਬੜੇ ਇਨਾਮ ਦਿੰਦੇ ਹੁੰਦੇ ਸੀ ਸਤਿਗੁਰ, ਪਰ ਜਿਸ ਵਿਦਿਆ ਵਿੱਚ ਹੰਕਾਰ ਤੇ ਤ੍ਰਿਸ਼ਨਾ ਹੈ ਉਸ ਵਿਦਿਆ ਦਾ ਗੁਰੂ ਘਰ ਵਿੱਚ ਖੰਡਨ ਹੈ। ਵਿਦਿਆ ਇੱਕ ਦਾਤ ਹੈ ਪ੍ਰੇਮੀਓ, ਵਿਦਿਆ ਰੋਸ਼ਨੀ ਹੈ, ਪ੍ਰਕਾਸ਼ ਹੈ, ਪਰ ਇਹ ਗੱਲ ਵੱਖਰੀ ਹੈ ਕਿ ਉਸ ਪ੍ਰਕਾਸ਼ ਤੋਂ ਅਸੀਂ ਕੰਮ ਕੀ ਲੈਣਾ। ਇਹ ਟਿਊਬਸ ਜਗ ਰਹੀਆਂ ਨੇ, ਬਲਬ ਜਗ ਰਹੇ ਨੇ, ਇਹਨਾਂ ਦਾ ਕੰਮ ਹੈ ਰੋਸ਼ਨੀ ਦੇਣਾ, ਤੇ ਇਸ ਰੋਸ਼ਨੀ ਤੋਂ ਅਸੀਂ ਕੰਮ ਕੀ ਲੈਣਾ। ਇੱਥੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਵੀ ਹੋ ਸਕਦਾ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਹੋ ਸਕਦਾ। ਇਸ ਰੋਸ਼ਨੀ ਵਿੱਚ ਤਾਸ਼ ਖੇਡੀ ਜਾ ਸਕਦੀ ਹੈ, ਜੂਆ ਖੇਡਿਆ ਜਾ ਸਕਦਾ। ਰੋਸ਼ਨੀ ਦਾ ਕੰਮ ਹੈ ਪ੍ਰਕਾਸ਼ ਦੇਣਾ, ਤੇ ਉਸ ਪ੍ਰਕਾਸ਼ ਤੋਂ ਕੰਮ ਕੀ ਲੈਣਾ, ਇਹ ਤਾਂ ਮਨੁੱਖ ਦੀ ਮਤ ਤੇ ਨਿਰਮਲ, ਇਹ ਤਾਂ ਅਕਾਲ ਪੁਰਖ ਦੀ ਦਇਆ ਤੇ ਨਿਰਭਰ ਹੈ ਕਿ ਅਸੀਂ ਉਸ ਸ਼ਕਤੀ ਤੋਂ ਕੰਮ ਕੀ ਲੈ ਰਹੇ। ਜਿਹੜੇ ਵਿਦਿਆ ਦੀ ਸ਼ਕਤੀ ਤੋਂ ਮਾਣ ਕਰਨਾ, ਹੰਕਾਰੀ ਬਣਨਾ, ਤ੍ਰਿਸ਼ਨਾਲੂ ਬਣਨਾ, ਆਪਣੀ ਹੀ ਮਤਲਬ ਦੀ ਗੱਲ ਕੱਢਣੀ, ਉਸ ਵਿਦਵਾਨ ਨੂੰ ਗੁਰੂ ਘਰ ਵਿੱਚ ਮੂਰਖ ਆਖਿਆ। ਤੇ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਪੜ੍ਹਿਆ ਹੋਵੇ ਗੁਨਹਿਗਾਰ ਤਾਂ ਓਮੀ ਸਾਧ ਨਾ ਮਾਰੀ। ਜੇ ਪੜ੍ਹ ਲਿਖ ਕੇ ਕੋਈ ਔਗਣ ਕਰਦਾ, ਵਿਕਾਰ ਕਰਦਾ, ਤਾਂ ਉਹਦੀ ਵਿਦਿਆ ਕਿਸੇ ਕੰਮ ਨਹੀਂ, ਉਹਦੇ ਨਾਲੋਂ ਉਹ ਗੁਰਮੁਖ ਪਿਆਰਾ, ਰੱਬ ਦਾ ਪਿਆਰਾ ਚੰਗਾ ਹੈ ਜਿਹਨੂੰ ਕੱਲਾ ਓਮ ਕਹਿਣਾ ਆਉਂਦਾ, ਹੋਰ ਕੁਝ ਜਾਣਦਾ ਹੀ ਨਹੀਂ। ਪੜ੍ਹਿਆ ਹੋਵੇ ਗੁਨਹਿਗਾਰ, ਤਾਂ ਸਤਿਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਜਿੰਨੇ ਮਹਾਨ ਵਿਦਵਾਨ ਮੁਸਲਮਾਨ ਫਕੀਰ ਆਏ, ਜੋ ਜੋ ਸਵਾਲ ਉਹਨਾਂ ਨੇ ਕੀਤੇ, ਉਹਨਾਂ ਦਾ ਜਵਾਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਦੁਆਰਾ ਦਿੱਤਾ। ਉਥੋਂ ਆਰੰਭ ਹੁੰਦੀ ਹੈ ਸ੍ਰੀ ਆਸਾ ਜੀ ਦੀ ਵਾਰ ਦੀ ਬਾਣੀ। ਆਸਾ ਜੀ ਦੀ ਵਾਰ ਦੇ ਜਿਹੜੇ ਪਹਿਲੇ 9 ਸਲੋਕ ਨੇ, ਇਹ ਸਤਿਗੁਰੂ ਨਾਨਕ ਦੇਵ ਜੀ ਨੇ ਬਾਬਾ ਫਰੀਦ ਜੀ ਦੀ ਕਬਰ ਤੇ ਜਾ ਕੇ, ਮਜ਼ਾਰ ਤੇ ਜਾ ਕੇ, ਬੜੇ ਭਾਰੀ ਲੱਗੇ ਹੋਏ ਮੇਲੇ ਵਿੱਚ ਉਹਨਾਂ ਸੂਫੀ ਫਕੀਰਾਂ ਨੂੰ ਗਿਆਨ ਬਖਸ਼ਣ ਵਾਸਤੇ, ਸੰਸਾਰ ਨੂੰ ਸਿੱਧਾ ਰਸਤਾ ਦੇਣ ਵਾਸਤੇ ਇਹ 9 ਸਲੋਕਾਂ ਦਾ ਉਚਾਰਨ ਮਹਾਰਾਜ ਜੀ ਨੇ ਪਾਕ ਪਟਨ ਦੀ ਠੇਰੀ ਤੇ ਕੀਤਾ ਹੈ, ਜਿੱਥੋਂ ਸਾਨੂੰ ਸ੍ਰੀ ਆਸ਼ਾ ਜੀ ਦੀ ਵਾਰ ਦੀ ਬਾਣੀ ਦਾ ਆਰੰਭ ਹੋਇਆ ਹੈ। ਇਹ 9ਵਾਂ ਸਲੋਕ ਹੁਣ ਆਪਾਂ ਨੇ ਪੜ੍ਹਨਾ ਹੈ। ਸਾਰੀਆਂ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਬਾਣੀ ਪੜ੍ਹੀਏ। ਅਗਲੇ ਜਿਉਂ ਜਿਉਂ ਸਲੋਕ ਆਉਣਗੇ, ਗੁਰੂ ਤੇ ਸੰਗਤ ਦੀ ਕਿਰਪਾ ਦੁਆਰਾ, ਗੁਰਮਤਿ ਵਿਚਾਰ ਦੁਆਰਾ, ਉਹਨਾਂ ਦੀ ਉਥਾਨਕਾ ਤੇ ਵਿਚਾਰ ਆਪਾਂ ਕਰਦੇ ਰਹਾਂਗੇ। ਪੜ੍ਹੋ ਸਾਰੀ ਸੰਗਤ। ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਕਰੀਏ ਸਾਥ,
ਪੜ ਪੜ ਬੇੜੀ ਪਾਈਏ, ਪੜ ਪੜ ਗੱਡੀ ਹੈ ਕਾਦ,
ਘੜੀਏ ਜੇਤੇ ਬਰਸ ਬਰਸ, ਘੜੀਏ ਜੇਤੇ ਮਾਸ,
ਘੜੀਏ ਜੇਤੀ ਆ ਜਾ, ਘੜੀਏ ਜੇਤੇ ਸਾਥ।
ਨਾਨਕ ਲੈ ਕੇ ਇੱਕ ਗੱਲ ਹੋਰ, ਗਾਉਂ ਮੈਂ ਚੱਕਣਾ ਚਾਹ, ਨਾਨਕ ਨਦਰ ਕਰੇ ਸੋ ਪਾਏ, ਆਸ਼ਕ ਦੇ ਸਹਿ ਦੇ ਨੇ ਕੇਵਲ, ਹਉ ਮੈਂ ਸ਼ਬਦ ਜਲਾਏ ਪੌੜੀ,
ਮੇਰੇ ਮਨ ਕਾਂਵੇ ਨਾਲ ਸੋਹਣ ਕੀਰਤ ਗਾਂਵੇ,
ਨਾਨਕ ਕਰਮਾ ਬਾਕਰੇ ਦਰ ਧੋ ਨ ਲਹਿਨੀ ਤਾਂਵੇ,
ਮੂਲ ਨਾ ਪੁੱਜਣ ਆਪਣਾ ਹੁੰਦਾ ਆਪ ਸੁਣਾਏ ਦੇ,
ਹਉ ਢਾਡੀ ਕਾਨੀ ਚ ਜਾਤ ਹੋਰ ਉੱਤਮ ਜਾਤ ਸਦਾਏ ਨੇ,
ਔੜੀ ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ, ਨਾਨਕ ਕਰਮਾ ਬਹਾਰੇ ਦਰ ਢੋਏ ਨਾ ਲੈਣੀ ਧਾਮਦੇ, ਇੱਕ ਮੂਲ ਨਾ ਬੂਝਣ ਆਪਣਾ ਅਣਹੁੰਦਾ ਆਪ ਗਣਾਏਂਦੇ, ਤਿੰਨ ਮੰਗਾਂ ਜਪ ਜੈਤੇ ਆਏਂਦੇ, ਤਿੰਨ ਮੰਗਾਂ ਜਪ ਜੈਤੇ ਆਏਂਦੇ, ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਜੀ ਸੱਚ ਸਾਹਿਬ ਮਾਰਾ ਤੂੰ ਧਣੀ, ਸਭ ਜਗਤ ਬਣ ਜਾਰਾ ਰਾਮ ਰਾਜੇ, ਸਭ ਪਾਣੇ ਦੂਦੇ ਸਾਜਿਆ, ਵਿੱਚ ਵਤ ਹਰ ਧਾਰਾ, ਜੋ ਪਾਵੇ ਪਾਂਡੇ ਪਹਿਲਾ। ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ,
ਕੂੜ ਮਾੜੀ ਕੂੜ ਵੈ ਸੁਣਹਾਰ,
ਕੂੜ ਸੋਇਨਾ ਕੂੜ ਰੂਪਾ, ਕੂੜ ਪਹਿਨਣ ਹਾਰ,
ਕੂੜ ਕਾਇਆ ਕੂੜ ਕੱਪੜ,
ਸਭ ਜਗ ਚੱਲਣ ਹਾਰ,
ਕੂੜ ਮਿਟਾ ਕੂੜ ਮਾਚੋ, ਕੂੜ ਡੋਬੇ ਕੂੜ,
ਨਾਨਕ ਬਖਾਣੇ ਬੇਨਤੀ
ਜਾਣੀਏ ਯਾਰ ਦੇ ਸੱਚਾ ਹੋਏ
ਸੱਚ ਤਾਂ ਪਰ ਜਾਣੀਏ ਜਾ ਜਿਹਦੇ ਸੱਚਾ ਹੋਏ ਧਰੇ ਪਿਆਰ
ਹੁਣ ਮਨ ਰਹਿਸੀਏ ਤਾਂ ਪਾਏ ਮੁਖਾਰ
ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ
ਦਰਦ ਕਾਇਆ ਸਾਧਕੇ ਵਿੱਚ ਦੇ ਕਰਤਾ ਦੀਓ
ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸਚੀਲੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕਟੇ ਲੋਏ
ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀਏ ਹੋਏ ਕਮਰ ਲੱਗ ਤੇ ਆਈਏ ਫਲਤੇ ਵੇ ਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਲੋੜਾ ਚੰਗਾ ਆਪਣਾ ਗਰਪ ਨੂੰ ਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ ਕਰੇਂਦੀ ਆਈਏ
ਫਲਤੇ ਵੇ ਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ ਸਤਨਾਮ ਸ੍ਰੀ ਵਾਹਿਗੁਰੂ ਜੀ ਹਮ ਕਿਆ ਗੁਣ ਤੇਰੇ ਵਿਥਰੇ ਸਵਾਮੀ ਤੂੰ ਆਪਣੇ ਪਾਰੋ ਸੱਚ ਕਾਲ ਕੂੜ ਵਰਤੇ ਕਲ ਕਾਲਕ ਬੇਦਾਰ
ਜੋ ਬੀਜ ਪੱਤ ਲੈ ਗਏ ਅੰਕਿਓਕ ਬੈਦਾਰ
ਜੇ ਇੱਕ ਹੋਏ ਤਾਂ ਉਗਵੇ ਰੁੱਤੀਓ ਰੁੱਤ ਹੋਏ
ਮਾਰਗ ਪਾਏ ਮਾਰਾ ਪੂਰੇ ਰੰਗ ਸੋਏ
ਪੈ ਵਿੱਚ ਖੁੰਭ ਚੜਾਈਏ ਸ਼ਰਮ ਪਾਓ
ਸੋਏ
ਜਾਤ ਨਾ ਜੋੜ ਕੇ ਅੱਗੇ
ਧਰਮ ਜਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕੇ ਬਸ ਕਿਸ ਨਹੀਂ ਤੁਧ ਵੇਖੀ ਜਗਤ ਉਪਾਇਆ ਇਕਨਾਂ ਨੂੰ ਤੂੰ ਮੇਲ ਲੈ ਕੇ ਆਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜੱਥਾ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ
ਜਿਉ ਪਾਵੇ ਤਿਉ ਰੱਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ ਜਿਉ ਪਾਵੇ ਤਿਉ ਰੱਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ
ਦੇਵ 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 ਦੇਵ